ਅਫਰੀਕਾ ਦਾ ਦੌਰਾ। ਅਫਰੀਕਾ ਦਾ ਦੌਰਾ। ਪੰਜਾਬੀ ਦਾ ਇੱਕ ਗੁਣ ਮਸ਼ਹੂਰ ਹੈ ਕਿ ਉਹ ਕਦੇ ਵੀ ਮੁਸ਼ਕਲਾਂ ਤੋਂ ਘਬਰਾ ਕੇ ਪਿੱਛਾ ਨਹੀਂ ਭੱਜਦਾ, ਸਗੋਂ ਹਰ ਔਕੜ ਨੂੰ ਸਿੱਧੇ ਮੱਥੇ ਪ੍ਰਵਾਨ ਕਰਕੇ ਸਫਲਤਾ ਦੇ ਝੰਡੇ ਗੜਦਾ ਹੈ। ਇਹੀ ਕਾਰਨ ਹੈ ਕਿ ਅਤੀ ਵਿਕਟ ਜਗ੍ਹਾ ਉੱਤੇ ਗੋਰਾ ਸ਼ਾਹੀ ਨੇ ਸਦਾ ਹੀ ਪੰਜਾਬੀਆਂ ਨੂੰ ਭੇਜਿਆ ਸੀ। ਜਿਸ ਤਰ੍ਹਾਂ ਬਰਮਾ ਦੇ ਜੰਗਲ, ਸਿੰਗਾਪੁਰ, ਮਲਾਇਆ ਆਦਿ ਥਾਵਾਂ ਤੇ ਕਠਨ ਦੌਰ ਤੋਂ ਪਹਿਰੇਦਾਰੀ ਤੇ ਅਫਰੀਕਾ ਵਿੱਚ ਘਣੇ ਜੰਗਲਾਂ ਨੂੰ ਜੀਵਨ ਦੇਣ ਹਿੱਤ ਕੇਵਲ ਪੰਜਾਬੀ ਹੀ ਕੰਮ ਆਏ ਸਨ। ਭਾਵੇਂ ਇਹ ਵੀ ਦਰੁਸਤ ਹੈ ਕਿ ਪਿੱਛੇ ਜਦੋਂ ਧਰਤੀਆਂ ਆਬਾਦ, ਸਰਸਬਜ ਤੇ ਫਿਰ ਫਲ ਦੇਣ ਯੋਗ ਹੋ ਜਾਣ, ਤਦ ਇਨ੍ਹਾਂ ਸੁਜਾਨ ਮਿਹਨਤੀ ਤੇ ਜਫਾਕਸ਼ ਕਿਰਤੀਆਂ ਦੀ ਹੋਂਦ ਵੀ ਕਈਆਂ ਨੂੰ ਰੜਕਣ ਲੱਗ ਜਾਂਦੀ ਹੈ। ਇਹੀ ਗੱਲ ਅਫਰੀਕਾ ਅੰਦਰ ਵੀ ਹੋਈ ਹੈ। ਪਰ ਜਦੋਂ ਮਹਾਰਾਜ ਪਹਿਲੀ ਵਾਰੀ ਗਏ ਸਨ, ਤਦ ਗੱਲ ਹੀ ਹੋਰ ਸੀ। ਆਪ ਜੀ ਨੂੰ ਸਰਦਾਰ ਸੁਦਾਗਰ ਸਿੰਘ ਜੀ ਤੇ ਹੋਰ ਨਿਰੋਬੀ ਨਿਵਾਸੀ ਸੱਜਣਾ ਨੇ ਪੇਖੀ ਤੇ ਮਾਇਆ ਦੇ ਮਾਰੇ ਸਾਥਾਂ ਹੱਥੋਂ ਤੰਗ ਲੋਕਾਂ ਦੀ ਕਥਾ ਦੱਸੀ ਸੀ। ਕਈ ਸੱਜਣ ਜੋ ਲੁਧਿਆਣਾ ਆਦਿਕ ਦੇ ਵਸਨੀਕ ਸਨ, ਬਨਾਵਟੀ ਸਾਧਾਂ ਤੇ ਫਿਰ ਪੇਖੀ ਤੇ ਟਕੇ ਬਟੇਰੂ ਰਾਗੀਆਂ ਹੱਥੋਂ ਕਾਫੀ ਦੁਖੀ ਸਨ। ਸੋ ਸੰਗਤਾਂ ਦੀ ਇਹ ਬੇਨਤੀ ਮੰਨ ਕੇ ਸੰਤ ਨਾਮ ਦੀ ਮਹਾਨਤਾ ਤੇ ਸਿੱਖੀ ਘਰ ਦੀ ਮਹਾਨਤਾ ਨੂੰ ਪ੍ਰਗਟ ਕਰਨ ਹਿੱਤ ਸੰਤ ਮਹਾਰਾਜ ਨੇ ਅਫਰੀਕਾ ਜਾਣਾ ਪ੍ਰਵਾਨ ਕਰ ਲਿਆ ਸੀ। ਸੋ 8 ਜਨਵਰੀ 1991 ਨੂੰ ਆਪ ਬੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ ਰਵਾਨਾ ਹੋਏ ਸਨ। ਮਜ਼ੇ ਦੀ ਗੱਲ ਹੈ ਕਿ ਇਸ ਲੰਬੇ ਸਫ਼ਰ ਸਮੇਂ ਹੀ ਪੋ ਸੁਦੀ ਸਪਤਮੀ ਦਾ ਮਹਾਨ ਗੁਰਪੁਰਬ ਰਾਹ ਵਿੱਚ ਹੀ ਆਇਆ ਸੀ। ਸੰਗਤਾਂ ਕਾਫੀ ਸਨ, ਪਾਠੀ ਸੰਤ ਮਹਾਰਾਜ ਦੇ ਪ੍ਰੇਮੀ ਸਨ। ਸੋ ਪਾਠ ਹੋਇਆ, ਪ੍ਰਸ਼ਾਦ ਵਰਤਿਆ ਤੇ ਗੁਰੂ ਦਾ ਲੰਗਰ ਵੀ ਤਿਆਰ ਹੋਇਆ ਸੀ। ਉਸ ਦੌਰੇ ਸਮੇਂ ਸੰਤ ਮਹਾਰਾਜ ਜੀ ਦੇ ਨਾਲ ਬਾਬੂ ਰੱਲਾ ਸਿੰਘ ਜੀ, ਸ਼੍ਰੀ ਭਾਈ ਹਰਭਜਨ ਸਿੰਘ, ਭਾਈ ਬਚਨ ਸਿੰਘ ਜਗੋੜਾ, ਭਾਈ ਲਿਵਤਾਰ ਸਿੰਘ ਜੀ, ਭਾਈ ਪਾਗ ਸਿੰਘ ਜੀ ਤੇ ਜਥੇਦਾਰ ਮਹਿੰਦਰ ਸਿੰਘ ਵੀ ਸਨ। ਬਾਬੇ ਜੀ ਤੋਂ ਬਿਨਾਂ ਜੋ ਸੰਤ ਮਹਾਰਾਜ ਦੇ ਨਿੱਜੀ ਸੇਵਕ ਸਨ, ਬਾਕੀ ਸੱਜਣ ਤੇ ਫਿਰ ਕਥਾ ਕੀਰਤਨ ਪਾਠ ਤੇ ਫਿਰ ਅੰਮ੍ਰਿਤ ਪ੍ਰਚਾਰ ਲਈ ਤਿਆਰ ਵਰ ਤਿਆਰ ਸਨ। ਸੋ ਰੰਗ ਰਤੇ ਮਸਤਾਨੇ ਨਾਰੇ ਮਾਰਦੇ ਹਰੀ ਕੀਰਤਨ ਵੰਡਦੇ ਹੋਏ ਪ੍ਰੇਮੀ ਸੱਜਣ ਸੰਤ ਮਹਾਰਾਜ ਸਮੇਤ 9ਵੇਂ ਦਿਨ 17 ਜਨਵਰੀ ਮੁੰਬਾਸਾ ਦੀ ਬੰਦਰਗਾਹ ਵਿੱਚ ਪੁੱਜ ਗਏ। ਸਰਦਾਰ ਉਜਾਗਰ ਸਿੰਘ ਜੀ ਗਿੱਲ ਤੇ ਹੋਰ ਸੰਗਤਾਂ ਦਰਸ਼ਨਾਂ ਹਿੱਤ ਪੁੱਜੀਆਂ, ਸਤਕਾਰ ਕਰਕੇ ਕੋਠੀ ਉਤਾਰਾ ਕੀਤਾ। ਮੁੰਬਾਸਾ ਦੀ ਸੰਗਤ ਤੇ ਪ੍ਰੇਮ ਵਸ ਕਾਫੀ ਦੇਰ ਕੀਰਤਨ ਹੋਇਆ, ਫਿਰ ਨਿਰੋਬੀ ਦੀ ਸੰਗਤ ਆਪ ਜੀ ਨੂੰ ਨਿਰੋਬੀ ਲੈ ਗਈ। ਇਸ ਜਗ੍ਹਾ ਕਾਫੀ ਸਿੱਖ ਵਸੋਂ ਸੀ, ਜੋ ਕਿਸੇ ਵੀ ਪੰਜਾਬ ਦੇ ਸ਼ਹਿਰ ਤੋਂ ਵੱਧ ਹੀ ਸਿੱਖ ਸੰਗਤ ਸੀ। ਇੱਥੇ ਜਾਤ ਬਰਾਦਰੀ, ਮਾਝਾ, ਮਾਲਵਾ ਤੇ ਦੁਆਬਾ ਦੇ ਕਾਫੀ ਝਗੜੇ ਸਨ, ਪਰ ਸੰਤ ਮਹਾਰਾਜ ਨੇ ਫਰਮਾਇਆ, ਮੇਰਾ ਦੇਸ਼ ਹਿੰਦ ਤੇ ਫਿਰ ਪੰਜਾਬ ਹੈ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਲੇਵਾ ਦੀ ਜੀਵਨ ਰਾਸ ਇੱਕ ਹੈ, ਫਿਰ ਅਸੀਂ ਕੋਈ ਵੀ ਵੰਡ ਕਿਉਂ ਮੰਨੀਏ। ਪਹਿਲਾਂ ਰਾਮਗੜੀਆਂ ਦੇ ਗੁਰਦੁਆਰੇ ਅੰਮ੍ਰਿਤ ਵਰਖਾ ਹੋਈ। ਗੋਰਾ ਸਰਕਾਰ ਹਰ ਆਦਮੀ ਨੂੰ ਗੋਹ ਨਾਲ ਤੱਕਦੀ ਸੀ ਕਿ ਮਤੇ ਕੋਈ ਸਰਕਾਰ ਵਿਰੁੱਧ ਸ਼ਕਤੀ ਹੀ ਆਪਣਾ ਕੰਮ ਕਰਦੀ ਹੋਵੇ। ਸੋ ਇੱਕ ਪੁਲਿਸ ਦੇ ਇੰਸਪੈਕਟਰ ਦੀ ਡਿਊਟੀ ਸੰਤ ਮਹਾਰਾਜ ਪਰ ਲੱਗੀ, ਪਰ ਉਹ ਆਪ ਹੀ ਸ਼ਰਧਾਵਾਨ ਹੋ ਗਿਆ ਤੇ ਸਰਕਾਰ ਨੂੰ ਸੰਤ ਮਹਾਰਾਜ ਦੇ ਧਾਰਮਿਕ ਵਿਚਾਰਾਂ ਬਾਰੇ ਲਿਖ ਦਿੱਤਾ। ਪ੍ਰੇਮ ਨੇ ਨੇਮ ਤੋੜ ਦਿੱਤੇ, ਪ੍ਰੇਮ ਨੇ ਨੇਮ ਤੋੜ ਦਿੱਤੇ। ਮੁੰਬਾਸਾ ਵਿਖੇ ਦੀਵਾਨ ਹੋ ਰਹੇ ਸਨ। ਦੂਰ ਨੇੜੇ ਤੋਂ ਸੰਗਤ ਦਰਸ਼ਨਾਂ ਨੂੰ ਆਉਂਦੀ ਸੀ। ਹਰ ਪਾਸੇ ਸੰਤ ਜੀ ਮਹਾਰਾਜ ਦੀ ਹੀ ਚਰਚਾ ਸੀ। ਕੋਈ ਉਹਨਾਂ ਦੀ ਕਰਨੀ, ਕੋਈ ਨਾਮ ਬਾਣੀ, ਸਿਮਰਨ ਸਾਧਨ ਤੇ ਹੋਰ ਗੱਲਾਂ ਕਰਦਾ ਸੀ। ਕਈ ਸੱਜਣਾਂ ਪਰ ਸੰਤ ਮਨੀ ਸਿੰਘ ਜੀ ਦਿਆਲਪੁਰੇ ਦਾ ਵੀ ਅਸਰ ਸੀ ਕਿ ਮੈਂ ਤੇ ਮੋਟਾ ਮੋਟਾ ਹੱਲ ਵਾਉਣ ਆਇਆ ਹਾਂ। ਮਹਾਂਪੁਰਖ ਆਉਣਗੇ ਜੋ ਟੋਏ ਟਿੱਬੇ ਮੇਟ ਕੇ, ਹਿਰਦੇ ਅੰਦਰ ਵਸ ਰਹੇ ਸਭ ਹਿਸਾਬ ਮੇਟ ਕੇ ਤੁਹਾਨੂੰ ਆਤਮਕ ਤੌਰ ਪਰ ਮਹਾਨ ਬਣਾ ਦੇਣਗੇ। ਸੰਤ ਈਸ਼ਰ ਸਿੰਘ ਜੀ ਮਹਾਨ, ਸ਼ਕਤੀਵਾਨ ਤੇ ਪਰਮ ਯੋਗੀ ਹਨ। ਇੱਥੇ ਹੀ ਇੱਕ ਸੱਜਣ ਪੁੱਜੇ ਜਿਸਦਾ ਨਾਮ ਠਾਕੁਰ ਸਿੰਘ ਸੀ। ਇਹ ਪਿੱਛੋਂ ਮੁਕੰਦਪੁਰ ਜਲੰਧਰ ਦੇ ਵਸਨੀਕ ਸਨ, ਹੁਣ ਨਿਰੋਬੀ ਰੇਲਵੇ ਵਿੱਚ ਫਿੱਟਰ ਸਨ। ਇਸਨੇ ਦਰਸ਼ਨ ਵਾਸਤੇ ਪ੍ਰਾਰਥਨਾ ਕੀਤੀ ਸੀ ਅਤੇ ਇੱਕ ਕਾਲੇ ਰੰਗ ਦੀ ਬਹੁਤ ਕੀਮਤੀ ਗਰਮ ਅਚਕਨ ਭੇਟ ਕਰਕੇ ਪਹਿਨਾ ਕੇ ਫੋਟੋ ਲਾਉਣ ਲਈ ਪ੍ਰਾਰਥਨਾ ਕੀਤੀ। ਇਹ ਇਸ ਦੇ ਮਨ ਦੀ ਹੀ ਚਾਹ ਸੀ ਕਿ ਸੰਤ ਮਹਾਰਾਜ ਕਾਲੀ ਅਚਕਨ ਸਮੇਤ ਫੋਟੋ ਲੁਹਾ ਕੇ ਉਸ ਨੂੰ ਦੇਣ। ਜਦੋਂ ਠਾਕੁਰ ਸਿੰਘ ਜੀ ਨੇ ਪ੍ਰਾਰਥਨਾ ਕੀਤੀ ਤਦ ਇਸ ਨੂੰ ਉੱਕਾ ਹੀ ਪਤਾ ਨਹੀਂ ਸੀ ਕਿ ਉਸ ਦੀ ਬੇਨਤੀ ਪ੍ਰਵਾਨ ਹੋਣ ਵਿੱਚ ਕਿਤਨੀ ਕੁਝ ਰੁਕਾਵਟ ਹੈ ਜਾਂ ਫਿਰ ਕੋਈ ਹੋਰ ਪਹਿਲੂ ਵੀ ਹੈ। ਇਸ ਲਈ ਤਾਂ ਇਹ ਇੱਕ ਬਹੁਤ ਮਾਮੂਲੀ ਹੀ ਗੱਲ ਸੀ, ਪਰ ਇੱਥੇ ਤਾਂ ਮਸਲਾ ਹੀ ਹੋਰ ਸੀ। ਮਹਾਂਪੁਰਖ ਉਸ ਸਮੇਂ ਤੱਕ ਗੱਲ ਇੱਕ ਕਫਨੀ ਹੀ ਰੱਖਦੇ ਸਨ, ਉੱਪਰ ਕਿਸੇ ਸਮੇਂ ਕਾਲੀ ਚਾਦਰ ਓੜਦੇ ਸਨ, ਪਰ ਗੱਲ ਹੋਰ ਸੀ ਕਿ ਕਫਨੀ ਉਤਾਰ ਕੇ ਉਸ ਦੀ ਜਗ੍ਹਾ ਹੋਰ ਮੁੱਢਲੀ ਪੁਸ਼ਾਕ ਹੀ ਬਦਲ ਜਾਂਦੀ ਸੀ। ਫਿਰ ਇੱਕ ਵਾਰ ਗੱਲੋਂ ਉਤਾਰੀ ਹੋਈ ਕਫਨੀ ਫਿਰ ਪੈ ਸਕਦੀ ਹੈ, ਇਹ ਗੱਲ ਵੀ ਆਪ ਜੀ ਦੇ ਸਾਵੇਂ ਸੀ। ਇਸ ਸਮੇਂ ਉਹਨਾਂ ਦੇ ਸਾਵੇਂ ਸੈਦੂ ਦਾ ਉਹ ਦ੍ਰਿਸ਼ ਆਇਆ ਜਦੋਂ ਬਾਬਾ ਅਤਰ ਸਿੰਘ ਜੀ ਨੇ ਬਾਬਾ ਕਰਮ ਸਿੰਘ ਜੀ ਦੀ ਸਮਾਧੀ ਪਰ ਖਲੋ ਕੇ ਕਿਹਾ ਸੀ, ਹੇ ਬਾਬਾ ਕਰਮ ਸਿੰਘ, ਤੇਰੇ ਦਰਬਾਰ ਵਿੱਚ ਖਲੋ ਕੇ ਇਸ ਬੱਚੇ ਨੂੰ ਕਫਨੀ ਪਾਉਣ ਲੱਗਾ ਹਾਂ, ਇਸ ਦੀ ਲਾਜ ਤੂੰ ਹੀ ਰੱਖਣੀ ਹੈ। ਫਿਰ ਦੋਰਾਹੇ ਬਾਬੂ ਕਿਸ਼ੋਰੀ ਲਾਲ ਪੱਲਾ ਦੇ ਗ੍ਰਹਿ ਵਿਖੇ ਅਖੰਡ ਪਾਠ ਦੀ ਸਮਾਪਤੀ ਦਾ ਦ੍ਰਿਸ਼ ਵੀ ਅੱਖਾਂ ਸਾਵੇਂ ਸੀ, ਜਦੋਂ ਪੱਲਾ ਸਾਹਿਬ ਇੱਕ ਕੀਮਤੀ ਕਸ਼ਮੀਰੀ ਸ਼ਾਲ ਭੇਟ ਕਰਨਾ ਚਾਹੁੰਦੇ ਸਨ। ਤਦ ਬਾਬਾ ਜੀ ਨੇ ਫਰਮਾਇਆ ਸੀ, ਭਾਈ ਸਮਾਂ ਆ ਰਿਹਾ ਹੈ ਕਿ ਜਦੋਂ ਇਸ ਅੱਗੇ ਉਪਹਾਰਾਂ ਦੇ ਢੇਰ ਲੱਗਿਆ ਕਰਨਗੇ, ਉਸ ਸਮੇਂ ਇਸ ਪਰ ਇਹ ਵਰਦੀ ਦੀ ਵੀ ਬੰਦਿਸ਼ ਨਹੀਂ ਰਹਿ ਜਾਵੇਗੀ, ਇਹ ਸੁਤੰਤਰ ਹੋਵੇਗਾ। ਪੋਸ਼ਾਕ ਵੀ ਮਰਜ਼ੀ ਅਨੁਸਾਰ ਪਹਿਨਣ ਦੇ ਹੱਕ ਇਸ ਨੂੰ ਹੋਣਗੇ, ਪਰ ਅਜੇ ਤਾਂ ਇਹ ਸਾਧਨ ਵਿੱਚ ਹੈ। ਫਿਰ ਵੀ ਜੋ ਪੂਜਾ ਲੋਕਾਂ ਨੇ ਇਸ ਦੀ ਸਾਡੇ ਪਿੱਛੋਂ ਕਰਨੀ ਹੈ, ਜੇਕਰ ਇਹ ਹੁਣੇ ਹੀ ਆਰੰਭ ਹੋਵੇ ਤਦ ਅਸੀਂ ਰੋਕਦੇ ਨਹੀਂ ਹਾਂ। ਸੰਤ ਜੀ ਮਹਾਰਾਜ ਨੇ ਸਾਰੀ ਗੱਲ ਇੱਕ ਮਨ ਸੋਚੀ ਨਿਯਮ ਸਾਧਨ ਫਿਰ ਵਿਚਾਰਾਂ ਦੀ ਪੁਖਤਾਈ ਤੇ ਖਿਆਲਾਂ ਪਰ ਕੋਈ ਵੀ ਬੁਰਾ ਅਸਰ ਜਾਂ ਫਿਰ ਆਪਣੇ ਤੇ ਹੋਰਨਾਂ ਦੇ ਆਚਰਣ ਪਰ ਅਸਰ ਪਾਉਣ ਦੀ ਗੱਲ ਤੱਕ ਕੇ ਆਪ ਜੀ ਨੇ ਕਿਹਾ ਸੀ, ਚਲੋ ਜੇਕਰ ਤੁਹਾਡੀ ਇਹੀ ਚਾਹ ਹੈ ਤਾਂ ਅਸੀਂ ਪ੍ਰੇਮ ਪਿੱਛੋਂ ਕਫਨੀ ਦਾ ਨੇਮ ਤੋੜ ਦਿੰਦੇ ਹਾਂ। ਫਿਰ ਨਾਲ ਹੀ ਹੱਸ ਪਏ। ਜਿੱਥੇ ਜੀਵਨ ਅੰਦਰ ਹਰ ਗੱਲ ਹੀ ਤਰਕ ਕਰ ਦਿੱਤੀ, ਉੱਥੇ ਇਹ ਮਾਇਆ ਦਾ ਹੀ ਦੂਸਰਾ ਰੂਪ ਬਾਹਰਲੀ ਵਰਦੀ ਵੀ ਹੈ ਜੋ ਮਨ ਨੂੰ ਪ੍ਰਭਾਵਿਤ ਕਰਦੀ ਹੈ, ਉਸ ਦਾ ਵੀ ਤਿਆਗ ਕਰ ਦਿੱਤਾ ਸਮਝੋ। ਸੋ ਆਪ ਜੀ ਨੇ ਠਾਕੁਰ ਸਿੰਘ ਜੀ ਦੀ ਬਣਵਾਈ ਕਾਲੀ ਅਚਕਨ ਤੇ ਚੂੜੀਦਾਰ ਪਜਾਮਾ ਪਹਿਨ ਕੇ ਹੀ ਫੋਟੋ ਉਤਰਵਾਈ। ਮਾਨੋ ਪਿਛਲੀ ਕਿਰਿਆ ਦਾ ਹੀ ਪਰਿਤਿਆਗ ਹੋ ਗਿਆ, ਜੋ ਫਿਰ ਮੁੜ ਕੇ ਸੰਤ ਜੀ ਮਹਾਰਾਜ ਜੀ ਦੀ ਕਿਰਿਆ ਦਾ ਕਦੇ ਵੀ ਅੰਗ ਨਹੀਂ ਬਣਿਆ। ਧੰਨ ਹਨ ਮਹਾਂਪੁਰਖ ਜਿਨ੍ਹਾਂ ਨੇ ਪ੍ਰੇਮ ਭੇਟ ਪ੍ਰਵਾਨ ਕਰਨ ਹਿਤ ਫਕੀਰੀ ਦੇ ਇੱਕ ਅੰਗ ਨੂੰ ਹੀ ਨਛਾਵਰ ਕਰ ਦਿੱਤਾ ਸੀ। ਫਕੀਰੀ ਨੇ ਸ਼ਾਹਾਂ ਦੀ ਧਾਰਨਾ ਤਾਂ ਤਾਰ ਲਈ, ਪਰ ਫਕੀਰੀ ਦਾ ਆਦਰਸ਼ ਤੇ ਆਤਮ ਗਿਆਨ ਦਾ ਮਾਹੌਲ ਸਦਾ ਉਹੀ ਰਿਹਾ।